ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ ਗਰਬ ਗਹਿਲੜੋ ਮੂਰੜੋ ਹੀਓ ਰੇ ਹੀਓ ਮਹਾਰਾਜ ਰੀ ਮਾਇਓ ਡੀਹਰ ਨਿਆਈ ਮੋਹਿ ਫਾਕਿਓ ਰੇ ਗਰਬ ਗਹਿਲੜੋ ਮੂਰੜੋ ਹੀਓ ਰੇ ਹੀਓ ਮਹਾਰਾਜ ਰੀ ਮਾਇਓ ਡੀਹਰ ਨਿਆਈ ਮੋਹਿ ਫਾਕਿਓ ਰੇ ਰਹਾਉ ਘਣੋ 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 ਸਦ ਲੋੜਾ ਬਿਨ ਲਹਿਣੇ ਕੈਠ ਪਾਇਓ ਰੇ ਮਹਾਰਾਜ ਰੋਗਾਥ ਵਾਹੂ ਸਿਓ ਲੁਬੜਿਓ ਨਿਹ ਭਾਗੜੋ ਪਾਹੀ ਸੰਜੋਇਓ ਰੇ ਸੁਣ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ ਜਾ ਕੋ ਲਹਿਣੋ ਮਹਾਰਾਜ ਰੇ ਗਾਠੜਿਓ ਜਨ ਨਾਨਕ ਗਰਭਾਸੁਨਾ ਪੌੜਿਓ ਰੇ ਸੁਣ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ ਜਾ ਕੋ ਲਹਿਣੋ ਮਹਾਰਾਜ ਰੇ ਗਾਠੜਿਓ ਜਨ ਨਾਨਕ ਗਰਭਾਸੁਨਾ ਪੌੜਿਓ ਰੇ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਆਪ ਵੱਡਿਆਂ ਭਾਗਾਂ ਵਾਲੇ ਹੋ ਜੋ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰਨ ਦੇ ਲਈ ਹਾਜ਼ਰੀਆਂ ਭਰ ਰਹੇ ਹੋ। ਧੰਨ ਧੰਨ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜੋ ਸ੍ਰੀ ਦਰਬਾਰ ਸਾਹਿਬ ਸੁਭਾਇਮਾਨ ਹੋ ਕੇ ਲੋਕਾਈ ਦੇ ਭਲੇ ਹਿੱਤ ਪਵਿੱਤਰ ਫੁਰਮਾਨ ਜਾਰੀ ਕਰਦੇ ਹਨ, ਉਸ ਸ੍ਰੀ ਮੁਖ ਵਾਕ ਦੀ ਕਥਾ ਵਿਚਾਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਕ ਸਥਾਨ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸ਼ਿਰਕਤ ਕਰਕੇ ਆਪ ਸੰਗਤਾਂ ਸਰਵਣ ਕਰਦੇ ਹੋ। ਆਓ ਉਸ ਅਗੰਮੀ ਬਾਣੀ ਦੇ ਨਾਲ ਜੁੜ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ।
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ 715 ਅੰਗ ਉੱਤੇ ਇਹ ਸ੍ਰੀ ਮੁਖਵਾਕ ਸ਼ੋਭਨੀਕ ਹੈ। ਗੁਰੂ ਨਾਨਕ ਸਾਹਿਬ ਤੋਂ ਪੰਜਵੇਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗਲੂਏ ਮੁਬਾਰਕ ਤੋਂ ਪ੍ਰਗਟ ਹੋਏ ਬੋਲ ਨੇ, ਟੋਡੀ ਰਾਗ ਦੇ ਵਿੱਚ ਦਰਜ ਨੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਇੱਥੇ ਹੰਕਾਰੇ ਹੋਏ ਜੀਵ ਨੂੰ ਅਕਾਲ ਪੁਰਖ ਦੇ ਨਾਲ ਜੁੜਨ ਦਾ ਉਪਦੇਸ਼ ਕਰਦੇ ਨੇ ਔਰ ਬੇਅੰਤ ਭਾਸ਼ਾਵਾਂ ਆਪਣੇ ਗਲੂਏ ਤੋਂ ਪ੍ਰਗਟ ਕਰਕੇ ਲੋਕਾਈ ਨੂੰ ਉਪਦੇਸ਼ ਦਿੰਦੇ ਹਨ।
ਗਰਬ ਗਹਿ ਲੜੋ ਮੂੜੋ ਹੀ ਓਏ।
ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਇੱਥੇ ਹੁਕਮ ਕਰਦੇ ਨੇ, ਕਹਿੰਦੇ ਦੇਖ, ਮੂੜ ਤੋਂ ਭਾਵ ਹੈ ਮੂਰਖ, ਗਾਫਲ। ਇਨਸਾਨ ਲਈ ਇਹ ਅਲਫਾਜ਼ ਉਦੋਂ ਵਰਤੇ ਜਦੋਂ ਕੋਈ ਗਰਭ ਦੇ ਨਾਲ ਅਟਿਆ ਜਾਂਦਾ ਹੈ। ਹੰਕਾਰ ਵਿੱਚ ਬੰਦਾ, ਗਰਭ ਸੰਸਕ੍ਰਿਤ ਦਾ ਲਫ਼ਜ਼ ਹੈ, ਪੰਜਾਬੀ ਵਿੱਚ ਆਪਾਂ ਗਰਭ ਨੂੰ ਗਰਭ ਕਹਿ ਦਿੰਦੇ ਹਾਂ। ਚੂਰ ਹੋ ਕੇ, ਅਭਿਮਾਨ ਵਿੱਚ ਚੂਰ ਹੋ ਕੇ, ਅਹੰਕਾਰ ਵਿੱਚ ਚੂਰ ਹੋ ਕੇ ਮੂੜ ਮਤ ਹੋ ਜਾਂਦਾ ਹੈ। ਉਹਦੇ ਅੰਦਰ ਗਾਫਲਤਾ ਬੈਠ ਜਾਂਦੀ ਹੈ, ਉਹਦਾ ਹਿਰਦਾ ਹੰਕਾਰ ਵੱਤ ਝੱਲਾ ਹੋ ਜਾਂਦਾ ਹੈ। ਸੋ ਇੱਥੇ ਗੁਰੂ ਪਾਤਸ਼ਾਹ ਕਹਿੰਦੇ ਨੇ, ਹੇ ਮੂਰਖ ਜੀਵ, ਆਪਣੇ ਹਿਰਦੇ ਵਿੱਚ ਗਰਭ ਧਾਰ ਕੇ ਬੈਠਾ ਹੈ, ਹੰਕਾਰ ਧਾਰ ਕੇ ਬੈਠਾ ਹੈ, ਮੂੜ ਹੋਇਆ ਬੈਠਾ ਹੈ। ਇੱਥੇ ਲਫ਼ਜ਼ ਵਰਤਿਆ ਹੈ ਪਾਤਸ਼ਾਹ ਨੇ, ਗਹਿਲੜੋ। ਗਹਿਲ ਦਾ ਜਿਹੜਾ ਭਾਵ ਹੈ, ਨਸ਼ੇ ਵਿੱਚ ਚੂਰ ਹੋਣਾ। ਕਿਸੇ ਨੂੰ ਮਾਇਆ ਦਾ ਨਸ਼ਾ ਹੈ, ਕਿਸੇ ਨੂੰ ਜਾਤ ਦਾ ਨਸ਼ਾ ਹੈ, ਕਿਸੇ ਨੂੰ ਤਖਤ ਦਾ ਨਸ਼ਾ ਹੈ, ਕਿਸੇ ਨੂੰ ਸ਼ਰਾਬ ਦਾ ਨਸ਼ਾ ਹੈ, ਕੋਈ ਵੀ ਮੱਦ ਹੈ, ਕੋਈ ਵੀ ਨਸ਼ਾ ਹੈ। ਮਹਾਰਾਜ ਕਹਿੰਦੇ ਉਹ ਬੰਦੇ ਨੂੰ ਗਾਫਲ ਬਣਾ ਦਿੰਦਾ ਹੈ, ਮੂਰਖ ਬਣਾ ਦਿੰਦਾ ਹੈ। ਹੀ ਉਹ ਤੋਂ ਭਾਵ ਹੈ ਹਿਰਦਾ। ਸੋ ਦੀਨ ਦੁਨੀਆ ਦੇ ਮਾਲਕ ਕਹਿੰਦੇ, ਇਨਸਾਨ ਹੁਸਨ ਦੇ, ਤਖਤ ਦੇ, ਮਾਇਆ ਦੇ, ਜਾਤ ਦੇ, ਅਹੰਕਾਰ ਦੇ ਵਿੱਚ ਮਸਤ ਹੋਇਆ ਹੈ, ਗਾਫਲ ਹੋਇਆ ਹੈ, ਮੂਰਖਤਾ ਭਰੇ ਕਦਮ ਪੁੱਟ ਰਿਹਾ ਹੈ, ਕਰਮ ਕਰ ਰਿਹਾ ਹੈ।
ਹੀਓ ਮਹਾਰਾਜ ਰੇ ਮਾਇਓ।
ਇਹ ਜਿੰਨੇ ਵੀ ਰੂਪ ਨੇ ਇਹ ਸਾਰੇ ਮਾਇਆ ਦੇ ਹੀ ਨੇ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਇਹਦਾ ਜਿਹੜਾ ਹਿਰਦਾ ਹੈ, ਮਹਾਰਾਜ ਦੀ ਮਾਇਆ ਦੇ ਨਾਲ ਗਾਫਲ ਹੋ ਰਿਹਾ ਹੈ। ਵੇਖੋ, ਗਰਭ ਜਿਹੜਾ ਹੈ, ਹੰਕਾਰ ਜਿਹੜਾ ਹੈ ਮਾਇਆ ਦਾ, ਇਹ ਜੀਵਨ ਨੂੰ ਗਾਲ ਦਿੰਦਾ ਹੈ। ਬੜੇ ਬੜੇ ਅਹੰਕਾਰੀਆ, ਨਾਨਕ ਗਰਭ ਗਲੇ। ਹੰਕਾਰ ਸ਼ੁਭ ਗੁਣਾਂ ਨੂੰ ਗਾਲ ਕੇ ਸੁੱਟ ਦਿੰਦਾ ਹੈ, ਹੰਕਾਰ ਜੀਵਨ 'ਚੋਂ ਗੁਣ ਗਾਲ ਕੇ ਸੁੱਟ ਦਿੰਦਾ ਹੈ। ਇਹ ਗਾਫਲਤਾ ਦੀ ਨੀਂਦ ਸੁੱਤਾ ਹੋਇਆ ਇਨਸਾਨ, ਮਾਇਆ ਦੀ ਨੀਂਦ ਸੁੱਤਾ ਹੋਇਆ ਇਨਸਾਨ ਆਪਣਾ ਜੀਵਨ ਅਜਾਈ ਗਵਾ ਲੈਂਦਾ ਹੈ। ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ, ਹੀਓ ਮਹਾਰਾਜ ਰੀ ਮਾਇਓ। ਇਨਸਾਨ ਦਾ ਹਿਰਦਾ ਮਹਾਰਾਜ ਪਰਮਾਤਮਾ ਦੀ ਮਾਇਆ ਦੇ ਵਸ ਵਿੱਚ ਹੈ, ਮਾਇਆ ਦੀ ਨੀਂਦ, ਗਾਫਲਤਾ ਦੀ ਨੀਂਦ ਸੁੱਤਾ ਹੋਇਆ ਹੈ। ਮਹਾਰਾਜ ਲਫ਼ਜ਼ ਪ੍ਰਭੂ ਲਈ ਆਇਆ ਹੈ, ਪਰਮਾਤਮਾ ਲਈ ਆਇਆ ਹੈ। ਮਹਾਰਾਜ ਤੋਂ ਮਹਾਰਾਜ ਕਹਿ ਦਿੰਦੇ ਹਾਂ, ਮਹ ਧਰਤੀ ਨੂੰ ਕਹਿੰਦੇ ਨੇ, ਰਾਜ ਦਾ ਮਤਲਬ ਮਾਲਕ, ਧਰਤੀ ਦਾ ਮਾਲਕ ਜੋ ਪਰਮਾਤਮਾ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਦਸਮ ਬਾਣੀ ਦੇ ਵਿੱਚ ਬੜਾ ਸੁੰਦਰ ਬਿਆਨ ਕੀਤਾ, ਮਹਾਰਾਜ ਰਾਜਨ ਕੇ ਰਾਜਾ ਨਾਇਕ ਅਖਲ ਧਰਨ ਸਿਰ ਤਾਜਾ। ਤਿੰਨਾਂ ਭਵਨਾਂ ਦਾ ਲੋਕਾਈ ਦਾ ਮਾਲਕ, ਰਾਜਿਆਂ ਦਾ ਰਾਜਾ, ਜਿਹਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਉ ਹਰ ਸਮਾਨ ਨਹੀਂ, ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਹਰ ਰਾਜੇ ਦੀ ਰਾਜ ਸੱਤਾ ਕੁਝ ਸਮਾਂ ਰਹਿੰਦੀ ਹੈ, ਦੋ ਚਾਰ ਪੰਜ ਸਾਲ, ਦਸ ਵੀਹ ਸਾਲ, ਇੱਕ ਇਲਾਕਾ ਮੁਕਰਰ ਹੈ ਵੀ ਇੱਥੋਂ ਤੱਕ ਇਹਦਾ ਦਾਇਰਾ ਹੈ। ਅਕਾਲ ਪੁਰਖ ਸਮੁੱਚੇ ਬ੍ਰਹਿਮੰਡ ਦਾ ਰਾਜਾ ਹੈ ਔਰ ਸਦੀਵੀ ਤਖਤ ਮਾਨਣ ਵਾਲਾ ਹੈ। ਉਹਦੀ ਮਾਇਆ, ਉਹਦੀ ਦਾਸੀ ਜੋ ਹੈ ਲੋਕਾਈ, ਉਸਦੀ ਗੁਲਾਮ ਹੋਈ ਪਈ ਹੈ। ਸਿੱਧੀ ਜੀ ਡੈਫੀਨੇਸ਼ਨ ਹੈ ਮਾਇਆ ਦੀ, ਇਕੱਲਾ ਪੈਸੇ ਨੂੰ ਹੀ ਮਾਇਆ ਨਹੀਂ ਕਿਹਾ। ਮਾਇਆ ਤੋਂ ਭਾਵ ਹੈ ਉਹ ਕੰਧ ਜਿਹੜੀ ਤੁਹਾਡੇ ਤੇ ਗੁਰੂ ਪਰਮੇਸ਼ਰ ਦੇ ਦਰਮਿਆਨ ਖੜੀ ਹੋ ਗਈ, ਜਿਸ ਕਾਰਨ ਵੀ ਤੁਸੀਂ ਗੁਰੂ ਪਰਮੇਸ਼ਰ ਤੋਂ ਦੂਰ ਹੋ, ਉਸ ਨੂੰ ਮਾਇਆ ਕਿਹਾ ਗਿਆ ਹੈ, ਮਾਇਆ ਦਾ ਜਾਲ ਕਿਹਾ ਗਿਆ ਹੈ। ਗੁਰੂ ਅਮਰਦਾਸ ਪਾਤਸ਼ਾਹ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਇਹ ਡੈਫੀਨੇਸ਼ਨ ਦਿੱਤੀ ਹੈ, ਕਹਿੰਦੇ ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ, ਰੱਬ ਭੁੱਲ ਜਾਵੇ ਜਿਹਦੇ ਕਰਕੇ। ਹੁਣ ਤੁਸੀਂ ਜੀਵਨ ਵਿੱਚ ਝਾਤ ਮਾਰਨੀ ਹੈ ਵੀ ਸਾਨੂੰ ਕਿਸ ਕਰਕੇ ਰੱਬ ਭੁੱਲਿਆ ਹੈ। ਕੋਈ ਦੁਕਾਨਦਾਰੀ ਵਿੱਚ ਇੰਨਾ ਮਸਤ ਹੈ, ਕਾਰੋਬਾਰ ਵਿੱਚ ਮਾਇਆ ਗਿਣਨ ਵਿੱਚ ਉਹ ਗੁਰੂ ਘਰ ਆਉਣੋਂ ਹਟ ਗਿਆ, ਨਿਤਨੇਮ ਛੱਡ ਗਿਆ, ਉਹਦੀ ਕਿਰਤ ਹੀ ਮਾਇਆ ਬਣ ਗਈ। ਉਹ ਕਿਰਤ ਕਰਕੇ ਰੱਬ ਦਾ ਨਾਮ ਲੈਣਾ ਹੀ ਛੱਡ ਗਿਆ ਹੈ, ਉਹ ਕਿਰਤ ਸਫਲੀ ਨਹੀਂ। ਕਿਰਤ ਉਹ ਸਫਲੀ ਸੀ ਜਿਹਦੇ ਬਾਰੇ ਭਗਤਾਂ ਨੇ ਬਾਣੀ ਵਿੱਚ ਕਿਹਾ, ਨਾਮਾ ਕਹਿ ਤਿਲੋਚਨਾ ਮੁਖਤੇ ਰਾਮ ਸਮਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਕਿਰਤ ਕਰਨੀ ਸੀ ਹੱਥਾਂ ਨਾਲ ਤੇ ਜ਼ੁਬਾਨ ਨਾਲ, ਅਕਾਲ ਪੁਰਖ ਦੇ ਗੀਤ ਗਾਉਣੇ ਸਨ। ਉਹ ਗੀਤ ਗਾਏ ਨਾ, ਬਾਣੀ ਪੜ੍ਹੀ ਨਾ, ਗੁਰੂ ਦੇ ਦਰ ਤੇ ਆਏ ਨਾ, ਕਿਰਤ ਕਰਦੇ ਰਹੇ, ਉਹ ਕਿਰਤ ਸਫਲੀ ਨਹੀਂ। ਕਈ ਕਿਰਤ ਨੂੰ ਹੀ ਧਰਮ ਕਹਿ ਦਿੰਦੇ ਨੇ। ਦੇਖੋ, ਕਿਰਤ ਧਰਮ ਉਦੋਂ ਬਣਦੀ ਹੈ ਜਦੋਂ ਕਿਰਤ ਵਿੱਚ ਨਾਮ ਜਪਿਆ ਜਾਵੇ, ਜੇ ਨਾਮ ਨਹੀਂ ਤੇ ਉਹ ਲੋਭ ਹੀ ਹੈ, ਉਹ ਸਫਲੀ ਨਹੀਂ ਹੈ। ਕਈ ਹੁਣ ਕੰਮਕਾਰ ਵਿੱਚ ਹੀ ਇੰਨੇ ਮਸਤ ਹੋ ਗਏ, ਰੱਬ ਦਾ ਨਾਮ ਲੈਣਾ ਛੱਡ ਦਿੱਤਾ, ਇਹਨਾਂ ਦੀ ਕਿਰਤ ਹੀ ਮਾਇਆ ਬਣ ਗਈ, ਬੇੜੀਆਂ ਬਣ ਗਈ। ਇੱਕ ਦਾ ਵਿਆਹ ਨਹੀਂ ਹੁੰਦਾ, ਜੇ ਵਿਆਹ ਹੋ ਗਿਆ ਤੇ ਬੀਬੀ ਦੇ ਗੋਡੇ ਨਾਲ ਹੀ ਜੁੜ ਕੇ ਬੈਠਾ ਰਹਿੰਦਾ ਹੈ। ਇਹਦੇ ਲਈ ਹੁਣ ਗ੍ਰਹਿਸਥ ਵੀ ਮਾਇਆ ਬਣ ਗਈ, ਕਿਉਂਕਿ ਗੁਰੂ ਦਾ ਦਰ ਛੱਡ ਦਿੱਤਾ ਹੈ। ਬੱਚੇ ਪੈਦਾ ਹੋ ਗਏ, ਨਿਆਣੇ ਹੀ ਚੱਟੀ ਜਾਂਦਾ, ਗੁਰੂ ਦੇ ਦਰ ਤੇ ਨਹੀਂ ਆਉਂਦਾ। ਹੁਣ ਜੋ ਮੰਗਿਆ ਸੀ ਮਿਲ ਗਿਆ, ਲੋੜਾਂ ਪੂਰੀਆਂ ਹੋ ਗਈਆਂ, ਹੁਣ ਗੁਰੂ ਦੇ ਦਰ ਤੇ ਆਉਣਾ ਛੱਡ ਦਿੱਤਾ, ਇਹ ਬੱਚੇ ਮਾਇਆ ਬਣ ਗਏ। ਚਾਹੇ ਉਹ ਪੈਸਾ ਹੈ, ਚਾਹੇ ਤਖਤ ਹੈ, ਚਾਹੇ ਪਰਿਵਾਰ ਹੈ, ਜੋ ਵੀ ਤੇਰੇ ਅਤੇ ਗੁਰੂ ਨਾਨਕ ਦੇ ਦਰਮਿਆਨ ਕੰਧ ਬਣ ਗਿਆ, ਜਿੱਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ, ਮਾਇਆ ਉਹ ਹੈ। ਸੋ ਐ ਮਹਾਰਾਜ ਅਕਾਲ ਪੁਰਖ, ਤੇਰੀ ਮਾਇਆ ਨੇ ਸਾਰੀ ਦੁਨੀਆ ਨੂੰ ਗਾਫਲਤਾ ਦੀ ਨੀਂਦ ਸਵਾ ਛੱਡਿਆ ਹੈ। ਤਕਰੀਬਨ ਸਾਰੇ ਹੀ ਹਿਰਦੇ ਇਸ ਮਾਇਆ ਦੇ ਗੁਲਾਮ ਹੋਏ ਬੈਠੇ ਨੇ। ਗੁਰੂ ਅਰਜਨ ਸਾਹਿਬ ਮਹਾਰਾਜ ਲੋਕਾਈ ਦੀ ਹਾਲਤ ਬਿਆਨ ਕਰਦੇ ਹਨ,
ਦੀਹਰ ਨਿਆਈ ਮੋਇ ਫਾਕੇ ਉਰੇ।
ਇਹ ਜਿਹੜਾ ਡੀਹਰ ਲਫ਼ਜ਼ ਹੈ ਨਾ, ਸੰਸਕ੍ਰਿਤ ਹਿੰਦੀ ਵਿੱਚ ਵਰਤਿਆ ਜਾਂਦਾ, ਮੜੀ ਨੂੰ ਕਹਿੰਦੇ ਨੇ, ਕਬਰ ਨੂੰ ਕਹਿੰਦੇ ਨੇ। ਇੱਕ ਲਫ਼ਜ਼ ਪ੍ਰਚਲਿਤ ਹੈ ਨਾ ਵੀ ਇਹ ਡੈਣ ਹੈ, ਭੂਤ ਪ੍ਰੇਤ, ਡੈਣਾਂ ਲਈ ਵੀ ਡੀਹਰ ਲਫ਼ਜ਼ ਆਉਂਦਾ ਹੈ। ਹੁਣ ਸ਼ੇਕਸਪੀਅਰ ਕੋਸ਼ ਵਾਲਿਆਂ ਨੇ ਵੀ ਜਿਹੜਾ ਡੀਹਰ ਦਾ ਅਰਥ ਹੈ ਨਾ, ਉਹ ਮੜੀ ਕੀਤਾ ਹੈ। ਜਿਵੇਂ ਮੜੀ ਪੰਜ ਭੂਤਕ ਸਰੀਰ ਨੂੰ ਗੁਲਾਮ ਬਣਾ ਲੈਂਦੀ ਹੈ, ਮੜੀ ਵਿੱਚ ਬੰਦਾ ਫਸ ਜਾਂਦਾ ਹੈ, ਇੱਦਾਂ ਗੁਰੂ ਸਾਹਿਬ ਕਹਿੰਦੇ ਮਾਇਆ ਰੂਪੀ ਡੈਣ ਨੇ, ਕਬਰ ਨੇ, ਮੜੀ ਨੇ ਬੰਦੇ ਨੂੰ ਫਸਾਇਆ ਹੋਇਆ ਹੈ। ਜਿਉਂਦਿਆਂ ਜੀ ਉਹ ਡੀਹਰ ਉਹ ਕਬਰ ਵਿੱਚ ਤੇ ਮੋਇਆਂ ਫਸੇਗਾ ਨਾ ਬੰਦਾ, ਇਹ ਜਿਉਂਦਾ ਹੀ ਫਸਿਆ ਹੋਇਆ ਹੈ। ਡੀਹਰ ਦਾ ਮਤਲਬ ਆਕਾਸ਼ ਵਿੱਚ ਉੱਡਣ ਵਾਲਾ ਵੀ ਹੈ, ਭੂਤ ਪ੍ਰੇਤ ਆਪਾਂ ਕਹਿ ਦਿੰਦੇ ਜੀ ਉੱਡਦੇ ਨੇ। ਸੋ ਜਿਵੇਂ ਭੂਤ ਪ੍ਰੇਤ ਜਾਲ ਵਿੱਚ ਫਸਾਉਂਦੇ ਨੇ, ਕਹਿੰਦੇ ਇਉਂ ਸਮਝੋ ਮਾਇਆ ਨੇ ਇਨਸਾਨ ਨੂੰ ਜਾਲ ਵਿੱਚ ਫਸਾਇਆ ਹੈ। ਬਾਣੀ ਕਹਿੰਦੀ ਹੈ ਨਾ, ਕਈ ਕੋਟ ਭੂਤ ਪ੍ਰੇਤ ਸੂਕਰ ਮ੍ਰਿਗਾਜ, ਜੋ ਬਾਣੀ ਕਹਿੰਦੀ ਹੈ ਉਹ ਮਿੱਥ ਨਹੀਂ, ਉਹ ਰਿਐਲਿਟੀ ਹੈ, ਉਹ ਮੌਜੂਦ ਹੈ। ਗੁਰੂ ਕਦੇ ਵੀ ਝੂਠੀ ਉਦਾਹਰਣ ਨਹੀਂ ਦਿੰਦਾ, ਉਹਦਾ ਹੁਕਮ ਹੈ ਸਾਨੂੰ ਬੋਲੀਏ ਸੱਚ, ਧਰਮ ਝੂਠ ਨਾ ਬੋਲੀਏ, ਇਹ ਗੁਰੂ ਦੀ ਦੱਸੀ ਵਾਟ ਹੈ, ਸੱਚ ਬੋਲਣਾ ਹੈ। ਸੋ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ, ਪੱਥਰ ਤੇ ਲਕੀਰ ਹੈ, ਉਹ ਮੌਜੂਦ ਹੈ। ਖੈਰ, ਮਹਾਰਾਜ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ, ਡੀਹਰ ਨਿਆਈ ਮੋਹੇ ਫਾਕਿਓ ਰੇ, ਮੋਹ ਦੀ ਕਬਰ ਵਿੱਚ ਤੂੰ ਫਸਿਆ ਹੈ। ਜਿਵੇਂ ਪ੍ਰਤੱਖ ਕਬਰ ਦੇ ਵਿੱਚ ਲਾਸ਼ ਫਸੀ ਹੁੰਦੀ ਹੈ, ਸੋ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਫਾਕਿਓ ਭਾਵ ਅਟਕ ਜਾਣਾ, ਜਿਵੇਂ ਕੰਡੇ ਵਿੱਚ ਜਾਲ ਵਿੱਚ ਮਛਲੀ ਫਸਦੀ ਹੈ, ਤੂੰ ਮਾਇਆ ਦੇ ਜਾਲ ਵਿੱਚ ਫਸਿਆ ਹੋਇਆ ਹੈ। ਮਾਇਆ ਦੇ ਬੇਅੰਤ ਰੂਪ ਨੇ ਕਿਸੇ ਨਾ ਕਿਸੇ ਰੂਪ ਵਿੱਚ ਆਪਾਂ ਨੂੰ ਉਹ ਜਕੜ ਛੱਡਦੀ ਹੈ, ਪਕੜ ਛੱਡਦੀ ਹੈ। ਰਹਾਓ ਘਣੋ 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 ਸਦ ਲੋੜਾ, ਬਿਨ ਲਹਿਣੇ ਕਾਠ ਪਾਇਓ ਰੇ। ਬੜਾ ਘਣਾ ਸੰਘਣਾ ਜਾਲ ਹੈ ਮਾਇਆ ਦਾ, ਥੋੜੀ ਜੀ ਆਵੇ ਤੇ ਬੰਦਾ ਘਣੋ ਹੋਰ ਮੰਗਦਾ ਹੈ। ਮਹਾਰਾਜ ਕਹਿੰਦੇ ਨੇ ਘਣੋ 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 ਸਦ ਲੋੜਾ, ਬਿਨ ਲਹਿਣੇ ਕੈਠੇ ਪਾਇਓ ਰੇ। ਹੁਣ ਅੱਗ ਵਿੱਚ ਦੋ ਚਾਰ ਲੱਕੜਾਂ ਪਾਓ ਨਾ, ਉਹ ਹੋਰ ਮੱਚੇਗੀ, ਚਾਰ ਲੱਕੜਾਂ ਹੋਰ ਸੁੱਟ ਦਿਓ, ਉਹ ਅੱਠ ਚਾਹੇਗੀ। ਇਹ ਤ੍ਰਿਸ਼ਨਾ ਦੀ ਅੱਗ ਐਸੀ ਹੈ, ਰੁਪਈਏ ਦਸ ਨੇ ਸੌ ਨੂੰ ਖਿੱਚਣਗੇ, ਸੌ ਹੈ ਹਜ਼ਾਰ ਦੀ ਇੱਛਾ ਕਰਾਂਗੇ। ਸੋ ਮਹਾਰਾਜ ਕਹਿੰਦੇ ਨੇ ਘਣੇ ਸੰਘਣੇ ਮਾਇਆ ਦੇ ਬੱਦਲ ਵਿੱਚ ਇਨਸਾਨ ਰਚਿਆ ਪਚਿਆ ਹੋਇਆ ਹੈ। ਗੁਰੂ ਸਾਹਿਬ ਆਖਣ ਲੱਗੇ, ਬਿਨ ਲਹਿਣੇ ਕੈਠੇ ਪਾਇਓ ਰੇ। ਲਹਿਣੇ ਤੋਂ ਭਾਵ ਹੈ ਪ੍ਰਾਪਤ ਕਰਨਾ, ਲੱਭਣਾ। ਕਹਿੰਦੇ ਸਾਰੇ ਹੀ ਚਾਹੁੰਦੇ ਨੇ ਸਾਡੇ ਕੋਲ ਮਾਇਆ ਵੱਧ ਹੋਵੇ, ਪਰ ਦੀਨ ਦੁਨੀਆ ਦੇ ਮਾਲਕ ਕਹਿੰਦੇ ਕੈਠੇ, ਬਾਂਗਰ ਭਾਸ਼ਾ ਦਾ ਲਫ਼ਜ਼ ਹੈ ਕੈਠੇ, ਬੜੀਆਂ ਭਾਸ਼ਾ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਗੁਰਮੁਖੀ ਮੁੱਖ ਹੈ ਪੰਜਾਬੀ, ਸੰਸਕ੍ਰਿਤ ਹੈ, ਉਰਦੂ ਦੇ ਅਲਫਾਜ਼ ਨੇ, ਹਿੰਦੀ ਦੇ ਅਲਫਾਜ਼ ਨੇ, ਪਰਸ਼ੀਅਨ ਹੈ, ਇੱਥੇ ਸਹਿਸਕ੍ਰਿਤੀ ਹੈ, ਅਰਬੀ ਹੈ, ਕਿੰਨੀਆਂ ਕੁ ਭਾਸ਼ਾਵਾਂ ਨੇ, ਆਪਾਂ ਨੂੰ ਇੰਨਾ ਗਿਆਨ ਨਹੀਂ। ਬਾਂਗਰ ਭਾਸ਼ਾ ਦਾ ਲਫ਼ਜ਼ ਹੈ ਕੈਠੇ, ਕਿਸ ਥਾਂ, ਕਿਸ ਤਰ੍ਹਾਂ, ਕਿੱਦਾਂ। ਕਹਿੰਦੇ ਤੂੰ ਮਾਇਆ ਚਾਹੁੰਦਾ ਹੈ, ਤੈਨੂੰ ਮਿਲ ਜਾਵੇ ਸਾਰੀ ਦੁਨੀਆ ਦੀ, ਪਰ ਭਾਗਾਂ ਤੋਂ ਬਿਨਾਂ ਇਹ ਮਿਲਦੀ ਨਹੀਂ, ਪ੍ਰਾਲਬਧ ਤੋਂ ਬਿਨਾਂ ਮਾਇਆ ਵੀ ਨਹੀਂ ਮਿਲਦੀ। ਜੇ ਤੁਸੀਂ ਆਖੋ ਨਾ ਮਿਹਨਤ ਨਾਲ ਹੀ ਮਿਲ ਜਾਂਦੀ ਹੈ, ਤੇ ਇਹ ਵੀ ਗੱਲ ਠੀਕ ਨਹੀਂ। ਦੋ ਕਿਸਾਨ ਨੇ, ਵੱਟ ਸਾਂਝੀ ਹੈ, ਆ ਹੁਣ ਝੋਨੇ ਦੀ ਫਸਲ ਜੀਰੀ ਕੱਟੀ ਹੈ ਨਾ, ਉਹੀ ਖਾਦਾਂ ਨੇ, ਉਹੀ ਪਨੀਰੀ ਹੈ, ਉਸੇ ਸਮੇਂ ਬਿਜਾਈ ਕੀਤੀ ਹੈ, ਇੱਕੋ ਜਿਹੀ ਸਿੰਚਾਈ ਕੀਤੀ ਹੈ, ਇੱਕ ਦਾ ਝਾੜ ਪੁੱਛੋਗੇ ਤੇ 30 ਕੁਇੰਟਲ ਹੈ, ਦੂਜੇ ਤੋਂ ਪੁੱਛੋ ਤੇ 32 ਹੈ, ਤੀਜੇ ਤੋਂ ਪੁੱਛੋ ਤੇ 25 ਹੈ। ਮਿਹਨਤ ਇੱਕੋ ਜਿਹੀ, ਮੁਸ਼ਕਤ ਇੱਕੋ ਜਿਹੀ, ਫਲ ਵੱਖੋ ਵੱਖਰਾ, ਫਲ ਕਰਮਾਂ ਨਾਲ ਮਿਲਦਾ ਹੈ, ਪ੍ਰਾਲਬਧ ਦੇ ਨਾਲ ਪ੍ਰਾਪਤ ਹੁੰਦਾ ਹੈ। ਜੇ ਮਿਹਨਤ ਨਾਲ ਹੀ ਮਾਇਆ ਹਾਸਲ ਹੋ ਜਾਂਦੀ ਤੇ ਮਜ਼ਦੂਰਾਂ ਕੋਲ ਕੋਠੀਆਂ ਚਾਹੀਦੀਆਂ ਸੀ, ਜਿਹੜੇ ਦਿਨ ਰਾਤ ਖੱਪਦੇ ਨੇ। ਪਰ ਇੱਕ ਕਿਸਾਨ ਜੋ ਫਸਲਾਂ ਦਾ ਮਾਲਕ ਹੈ, 100 ਏਕੜ ਵਾਹੁੰਦਾ ਹੈ, ਉਹ ਆਨੰਦ ਨਾਲ ਕੁਰਸੀ ਤੇ ਬੈਠਾ ਹੁਕਮ ਕਰਦਾ ਹੈ, 25-40 ਦਿਹਾੜੀਦਾਰ ਕਰਮ ਕਰਦੇ ਨੇ, ਮਾਲਕ ਨਾਲੋਂ ਜ਼ਿਆਦਾ ਖੱਪਦੇ ਨੇ, ਰਹਿੰਦੇ ਕੁੱਲੀ ਵਿੱਚ ਨੇ, ਤੇ ਜਿਹੜਾ ਟੌਹਰ ਨਾਲ ਬੈਠਾ ਹੁਕਮ ਕਰਦਾ ਹੈ ਉਹ ਮਹਿਲਾਂ ਵਿੱਚ ਰਹਿੰਦਾ ਹੈ, ਪ੍ਰਾਲਬਧ ਹੈ, ਕਰਮਗਤ ਹੈ। ਮਿਹਨਤ ਕਰਨੀ ਚਾਹੀਦੀ ਹੈ, ਪਰ ਅਰਦਾਸ ਕਰੋ ਵੀ ਗੁਰੂ ਫਲ ਲਾ ਦੇਵੇ। ਕਈ ਵਾਰ ਮਿਹਨਤ ਪੂਰੀ ਕਰਦੇ ਹਾਂ ਅਸੀਂ ਖੇਤਾਂ ਦੇ ਵਿੱਚ, ਦੁਕਾਨਦਾਰੀ ਦੇ ਵਿੱਚ, ਫਲ ਕੋਈ ਨਹੀਂ ਮਿਲਦਾ, ਫਸਲਾਂ ਮੰਡੀ ਲੈ ਆਉਂਦੇ ਹਾਂ, ਫਲ ਕੋਈ ਨਹੀਂ ਮਿਲਦਾ। ਸੋ ਇਸ ਗੱਲ ਵੱਲ ਧਿਆਨ ਦਿਓ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਲਹਿਣੇ ਕੈਠੇ ਪਾਇਓ ਰੇ, ਚੰਗੇ ਭਾਗਾਂ ਤੋਂ ਬਿਨਾਂ ਤੂੰ ਕਿਸ ਤਰ੍ਹਾਂ ਪ੍ਰਾਪਤ ਕਰ ਲਵੇਂਗਾ। ਭਾਵ नहीं प्राप्त हो सकती। कहिंदे संपे कहो ईसर त्याई संपे पुरब लिखत ही पाई है। रब नू भी कई माया लई ते आउंदे ने पर कहिंदे कर्मा तो बिना यह प्राप्त नहीं हुंदी। गुरु पातशाह दी मेहर होवे ते प्राप्त हुंदी है। सो अगे महाराज हुक्म करदे हन,
महाराज रोगाथ वाहु स्यो लुबड़ेओ निह भागड़ो पाहे संजोयो रे।
महाराज को गाथ, गाथ तो भाव है ओदियां दित्तियां दातां, ओदे दित्ते पदार्थ, ओदा दित्ता ए सुंदर जो शरीर है। कहिंदे महाराज अकाल पुरख ने यह शरीर दिता है ते जेड़ा ए इंसान है ना, वाहु स्यों लुबड़ियो, लुबड़ियो तो भाव है रच पच जाना। कहिंदे परमात्मा दियां दित्तियां दातां नाल शरीर दे नाल ए मूरख निभागा जुड़ गया, भाव जिसने दाता दित्तियां ने उसनू विसार दिता ते दाता नाल लग गया। पाहे तो भाव है अग, कहिंदे इसे ही पदार्थां दी तृष्णा दी अग विच सड़दा रहिंदा है, बलदा रहिंदा है, अपने मन नू जोड़ी रखदा है, लुभाए मन कर छड़दा है। भाव जेड़ा परमात्मा दियां दित्तियां दातां नाल ते करदा है प्रभु नाल नहीं, उनू निभागा क्या महाराज ने, मंदिया भागा वाला क्या है। लुबड़ियो तो भाव है मोहित होया, जुड़ गया, एकमिक हो गया। निभागड़ो संस्कृत का लफ्ज है, जिहदे भाग मंदे ने, जिहदे भाग माड़े ने। सो महाराज आखण लगे वह तृष्णा की अग विच सड़दा रहिंदा है भी होर पदार्थ चाहिए ने, होर चाहिए ने, देण वाले अकाल पुरख नू याद नहीं करता। हुण पदार्थ एक दिन मुक जाने ने, जे ते अकाल पुरख नू चेते करिए वह अंदर प्रगट हो जाए तो पदार्थां की गिणती साढ़े कोलों होवे ही ना, मंगना ही मुक जाए, झोलियां भर जाण। उन्हू कदी मंगया ही नहीं, कजा तुसीं बाजारों फल खरीद दे ओ मुक जांदे ने, खरीद दे ओ मुक जांदे ने। जे घर ही रुख लाया होवे, जे घर ही बाग लाया होवे, जदों जड़ लग जावे फिर फल नहीं मुकदे। अकाल पुरख की प्राप्ति हो जावे फिर मंगना मुक जावेगा, पदार्थां की थोड़ नहीं आवेगी। पर बंदा पदार्थां नाल जुड़िया, पदार्थ मुक जांदे ने, इस अग विच ही सड़दा रहिंदा है भी होर प्राप्त होवे, होर प्राप्त होवे। अग की है तृष्णा दी, एक मनौत मंग उठी मन विच, ये चाहिदा है, वह चाहिदा, इदां दा घर चाहिदा, गड्डी चाहिदी, प्राप्ति नहीं हुंदी तो सड़दा है अंदरों मन। फिर पाहे लफ्ज जिहड़ा है ना, यह सिंधी का लफ्ज है, अग नूं कहिंदे ने। इंसान तृष्णा की अग विच महाराज कहिंदे ने सड़दा रहिंदा है, परमात्मा नूं विसार दिंदा है। इस प्रकार दे नाल माया विच उहदे दित्ते पदार्थां विच संजोया जांदा है, संयुक्त हो जांदा है। शरीर दी परवरिश विच, शरीर नूं सवारन विच, पदार्थां दी प्राप्ति विच ही जीवन कढ दित्ता। रे नर काहे पपूरह देही, कहिंदे काहदे लई इन्ना शरीर ते ध्यान दिंदा है। ऊड जाएगो तूम बादरो, एक भाजो राम स्नेही, कहिंदे इह सदा नहीं रहना जिहड़ा शरीर है, इहनूं चार पंज घंटे सवारदा है, मिट्टी हो जाणा है, मन नूं कदे सवारिया ही नहीं है, चौंकड़ा लाया ही नहीं, जपजी पढ़िया ही नहीं। इह नहीं कहा भी तूं शरीर नूं सवारना छड दे, इह बड़ी पाक देही उत्तम देही महाराज ने दिती, इहदी सांभ संभाल कर, पर यह थोड़ा है भी तू पंज पंज छे छे घंटे शीशे अगे ही खलोता रहे। फिर कहिंदे ने जिन्ना चाहे सवार लै, इन्हें मिट्टी होना है। ਬੱਦਲਾਂ ਦੇ ਪਰਛਾਵੇਂ ਸਦਾ ਨਹੀਂ ਰਹਿੰਦੇ, ਧੂੰਏ ਦੇ ਬੱਦਲ ਸਦਾ ਨਹੀਂ ਰਹਿੰਦੇ। ਸਵਾਰਨਾ ਹੈ ਤੇ ਮਨ ਨੂੰ ਸਵਾਰ, ਜਿਨ੍ਹਾਂ ਨੇ ਮਨ ਨੂੰ ਸਵਾਰਿਆ ਹੈ ਉਹ ਅਮਰਾ ਪਦ ਪਾ ਗਏ, ਨਾਮ ਜਪਣ ਵਾਲੇ ਅਮਰ ਹੋ ਗਏ। ਸਰੀਰ ਰਵੇ ਜਾਂ ਨਾ ਰਵੇ ਉਹਨਾਂ ਦਾ ਨਾਮ ਰਹਿੰਦਾ ਹੈ। ਸੋ ਮਹਾਰਾਜ ਆਖਣ ਲੱਗੇ, ਜਿਹੜਾ ਇਨਸਾਨ ਹੈ ਲੁਪਤ ਹੋਇਆ ਹੈ ਉਹਦੀ ਦਿੱਤੀ ਮਾਇਆ ਦੇ ਵਿੱਚ, ਪਰਮਾਤਮਾ ਦੇ ਗੀਤ ਉਸਨੇ ਗਾਉਣੇ ਛੱਡ ਦਿੱਤੇ ਨੇ, ਮਨ ਨੂੰ ਸਵਾਰਨਾ ਛੱਡ ਦਿੱਤਾ, ਤਨ ਨੂੰ ਸਵਾਰਨ ਲੱਗ ਪਿਆ। ਜਿਨ ਕਉ ਭਾਂਡੇ ਭਾਓ ਤਿੰਨਾਂ ਸਵਾਰ ਸੀ। ਮਨ ਕਿੰਨਾ ਸਵਾਰਿਆ ਜੀ, ਜਿਨ੍ਹਾਂ ਦੇ ਮਨ ਅੰਦਰ ਪਰਮਾਤਮਾ ਦਾ ਪ੍ਰੇਮ ਸੀ ਉਹਨਾਂ ਦਾ ਜੀਵਨ ਸੌਰ ਗਿਆ, ਉਹਨਾਂ ਦੀ ਜੈ ਜੈਕਾਰ ਹੋਈ, ਤੇ ਜਿਨ੍ਹਾਂ ਨੇ ਤਨ ਸਵਾਰਨ ਵਾਲੀ ਜ਼ਿਆਦਾ ਧਿਆਨ ਦਿੱਤਾ ਤਨ ਵੀ ਮਿੱਟੀ ਤੇ ਉਹਨਾਂ ਦਾ ਨਾਂ ਵੀ ਮਿੱਟੀ ਹੋ ਗਿਆ। ਸੋ ਮਹਾਰਾਜ ਕਹਿੰਦੇ ਮਨ ਨੂੰ ਸਵਾਰਨ ਵੱਲ ਧਿਆਨ ਦੇਣਾ ਚਾਹੀਦਾ ਹੈ।
ਸੁਣ ਮਨ ਸੀਖ ਸਾਧੂ ਜਨ ਸਗਲੋ, ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ।
ਕਹਿੰਦੇ ਸਤਿਗੁਰਾਂ ਦੀ, ਸਾਧੂਆਂ ਦੀ, ਸੰਤਾਂ ਦੀ ਸੀਖ ਸਿੱਖਿਆ ਸੁਣ। ਪ੍ਰਾਸ਼ਤ ਜਿਹੜਾ ਲਫ਼ਜ਼ ਹੈ ਨਾ, ਉਹਦਾ ਭਾਵ ਹੈ ਉਹ ਕਰਮ ਜਿਹੜਾ ਪਛਾਤਾਪ ਲਈ ਕੀਤਾ ਜਾਵੇ, ਪਾਪ ਦੀ ਨਿਵਿਰਤੀ ਲਈ ਕੀਤਾ ਹੋਇਆ ਕਰਮ। ਕਹਿੰਦੇ ਜੀਵਨ ਕਾਲ ਵਿੱਚ ਜਿਹੜੀ ਕਾਲਖ ਲੱਗੀ ਹੈ ਨਾ ਪਾਪ ਦੀ, ਇਹ ਸਾਧੂਆਂ ਸੰਤਾਂ ਸਤਪੁਰਸ਼ਾਂ ਦੀ ਸਿੱਖਿਆ ਲੈ ਕੇ ਇਹਨੂੰ ਦੂਰ ਕਰ, ਇਹਦੀ ਨਿਵਿਰਤੀ ਕਰ। ਸਿੱਖ ਦਾ ਮਤਲਬ ਸੰਸਕ੍ਰਿਤ ਵਿੱਚ ਸਿਕਸ਼ਾ ਹੈ, ਅਤੇ ਜੇ ਪਰਸ਼ੀਅਨ ਵਿੱਚ ਫਾਰਸੀ ਵਿੱਚ ਆਖੋ ਤਾਂ ਸਿੱਖ ਉਹ ਲੋਹੇ ਦੀ ਹੁੰਦੀ ਨਾ ਛੜੀ ਜੀ, ਉਹ ਪੰਜਾਬੀ ਦਾ ਲਫ਼ਜ਼ ਨਹੀਂ, ਆਪਾਂ ਆਮ ਹੀ ਵਰਤਦੇ ਹਾਂ ਵੀ ਘਰ ਨੂੰ ਸਿੱਖਾਂ ਲੱਗੀਆਂ ਨੇ, ਜੇਲ੍ਹ ਨੂੰ ਸਿੱਖਾਂ ਲੱਗੀਆਂ ਨੇ, ਉਹ ਫਾਰਸੀ ਦਾ ਲਫ਼ਜ਼ ਹੈ ਸਿੱਖ, ਲੋਹੇ ਦੀ ਛੜੀ। ਸੰਸਕ੍ਰਿਤ ਵਿੱਚ ਸਿੱਖ ਤੋਂ ਭਾਵ ਹੈ ਸਿੱਖਿਆ। ਕਹਿੰਦੇ ਸਾਧੂਆਂ ਦੀ ਸਿੱਖਿਆ ਲੈ ਜਾਂ ਸਾਧੂਆਂ ਦੀ ਸਿੱਖਿਆ ਦੀ ਚਾਰ ਦੀਵਾਰੀ ਵਿੱਚ, ਸਿੱਖਾਂ ਦੇ ਵਿੱਚ ਆ ਜਾ, ਹੁਕਮ ਵਿੱਚ ਆ ਜਾ। ਤੇਰੇ ਜਿੰਨੇ ਵੀ ਪਾਪ ਨੇ ਥਾਰੇ, ਤੇਰੇ ਜਿੰਨੇ ਵੀ ਪਾਪ ਨੇ, ਸੰਸਕ੍ਰਿਤ ਦਾ ਲਫ਼ਜ਼ ਹੈ, ਦੇਸ਼ ਭਾਸ਼ਾ ਵਿੱਚ ਤੁਮਾਰੇ ਨੂੰ ਬਾਂਗਰ ਦੇ ਵਿੱਚ ਥਾਰੇ ਕਹਿ ਦਿੰਦੇ ਨੇ, ਇਹ ਵੱਖ ਵੱਖ ਭਾਸ਼ਾ ਨੇ। ਕਹਿੰਦੇ ਦੇਖ ਤੇਰੇ ਜਿੰਨੇ ਵੀ ਪਾਪ ਨੇ ਉਹਨਾਂ ਦੀ ਨਿਵਿਰਤੀ ਹੋ ਜਾਵੇਗੀ, ਉਹ ਤੇਰੇ ਗਲੋਂ ਲੈ ਜਾਣਗੇ। ਸੰਤ ਦੀ, ਗੁਰੂ ਪਾਤਸ਼ਾਹ ਦੀ ਸਿੱਖਿਆ ਵਿੱਚ ਐਸੀ ਤਾਕਤ ਹੈ।
ਜਾ ਕੋ ਲਹਿਣੋ ਮਹਾਰਾਜ ਰੀ ਗਾਠੜਿਓ, ਜਨ ਨਾਨਕ ਗਰਭਾਸਨਾ ਪੌੜਿਓ ਰੇ।
ਆਖਣ ਲੱਗੇ ਦੀਨ ਦੁਨੀਆਂ ਦੇ ਮਾਲਕ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਦੇਖ ਲਹਿਣੋ ਤੋਂ ਭਾਵ ਹੈ ਹਾਸਲ ਕਰਨਾ, ਪ੍ਰਾਪਤ ਕਰ ਲੈਣਾ, ਹਿਰਦੇ ਵਿੱਚ ਉਤਾਰ ਲੈਣਾ। ਕਹਿੰਦੇ ਜਿਨ੍ਹਾਂ ਨੇ ਗੁਰੂ ਪਰਮੇਸ਼ਰ ਦੀ ਸਿੱਖਿਆ ਨੂੰ, ਮਹਾਰਾਜ ਦੀ, ਅਕਾਲ ਪੁਰਖ ਦੀ ਸਿੱਖਿਆ ਨੂੰ ਹਿਰਦੇ ਵਿੱਚ ਟਿਕਾਉਣਾ ਕੀਤਾ ਹੈ, ਜਨ ਨਾਨਕ ਗਰਭਾਸ ਨਾ ਪੌੜਿਓ ਰੇ, ਉਹ ਗਰਭ ਦੇ ਵਿੱਚ ਨਹੀਂ ਆਉਂਦੇ। ਜਿਨ੍ਹਾਂ ਨੇ ਅਕਾਲ ਪੁਰਖ ਦੀ ਗਠੜੀ ਦੇ ਵਿੱਚ, ਖਜ਼ਾਨੇ ਦੇ ਵਿੱਚ, ਹੁਕਮ ਦੇ ਵਿੱਚ ਬੱਝਣਾ ਕੀਤਾ ਹੈ, ਉਹ ਜੰਮਣ ਤੇ ਮਰਨ ਤੋਂ ਮੁਕਤ ਹੋ ਗਏ, ਉਹ ਵਿਕਾਰਾਂ ਦੇ ਗਰਭ ਤੋਂ ਮੁਕਤ ਹੋ ਗਏ, ਉਹ ਤ੍ਰਿਸ਼ਨਾ ਦੇ ਗਰਭ ਤੋਂ, ਮਾਇਆ ਦੇ ਗਰਭ ਤੋਂ ਮੁਕਤ ਹੋ ਗਏ। ਕੌਣ ਹੋਏ ਨੇ? ਜਿਨ੍ਹਾਂ ਦੇ ਭਾਗ ਚੰਗੇ ਨੇ, ਜਿਹੜੇ ਗੁਰੂ ਵਾਲੇ ਬਣ ਗਏ, ਜਿਨ੍ਹਾਂ ਨੇ ਗੁਰੂ ਦੀ ਕਦਮ ਬੋਸੀ ਕੀਤੀ ਹੈ, ਜਿਨ੍ਹਾਂ ਗੁਰੂ ਦੇ ਕਦਮ ਚੁੰਮੇ ਨੇ, ਗੁਰੂ ਦੀ ਕਿਰਪਾ ਨਾਲ ਗਿਆਨ ਪ੍ਰਾਪਤ ਹੋਇਆ, ਮਾਇਆ ਦੇ ਹੱਲਿਆਂ ਤੋਂ ਬਚ ਗਏ, ਉਹਨਾਂ ਨੂੰ ਜੀਵਨ ਪਦਵੀ ਹਾਸਲ ਹੋ ਗਈ। ਲਹਿਣਾ ਲਫ਼ਜ਼ ਸਿੰਧੀ ਦਾ ਲਫ਼ਜ਼ ਹੈ। ਪ੍ਰਾਪਤ ਕਰਨੀ ਗੁਰੂ ਦੀ ਸਿੱਖਿਆ, ਹਿਰਦੇ ਵਿੱਚ ਉਤਾਰ ਲੈਣੀ ਸਿੱਖਿਆ, ਗੁਰੂ ਦੀ ਗਠੜੀ ਖਜ਼ਾਨੇ ਦੇ ਵਿੱਚ ਪੈ ਜਾਣਾ। ਔਰ ਅੱਜ ਜਿਨ੍ਹਾਂ ਮਹਾਂਪੁਰਸ਼ਾਂ ਦਾ ਆਗਾਜ਼ ਦਿਵਸ ਹੈ ਨਾ, ਉਹ ਗੁਰੂ ਨਾਨਕ ਦੇ ਖਜ਼ਾਨੇ ਵਿੱਚ ਪੈ ਕੇ ਬ੍ਰਹਮ ਵੇਤੇ ਬਾਬਾ ਬੁੱਢਾ ਜੀ ਹੋ ਨਿਬੜੇ, ਅਮਰਾ ਪਦ ਪਾ ਗਏ, ਉਹਨਾਂ ਦੀ ਦੁਨੀਆਂ ਤੇ ਜੈ ਜੈਕਾਰ ਹੋਈ। ਗਰਭ ਦੇ ਵਿੱਚੋਂ ਕਦੇ ਨਹੀਂ ਆਉਂਦੇ ਜਿਹੜੇ ਗੁਰੂ ਨਾਨਕ ਦੇ ਚਰਨੀ ਲੱਗਦੇ ਨੇ। ਬਾਣੀ ਦਾ ਫੁਰਮਾਨ ਹੈ, ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਪਰਿਆ ਰੇ। ਗੁਰੂ ਨਾਨਕ ਸਾਹਿਬ ਨੂੰ ਸੁਣ ਲੈਣਾ, ਗਾ ਲੈਣਾ, ਹਿਰਦੇ ਚ ਟਕਾ ਲੈਣਾ, ਅਗਿਆਨੀ ਤੋਂ ਅਗਿਆਨੀ, ਮੂਰਖ ਤੋਂ ਮੂਰਖ, ਪਾਪੀ ਤੋਂ ਪਾਪੀ ਬੰਦਾ ਭਵਸਾਗਰ ਤੋਂ ਤਰ ਜਾਂਦਾ ਹੈ। ਉਹ ਗਰਭ ਦੇ ਵਿੱਚ ਨਹੀਂ ਆਉਂਦਾ, ਰੀਇਨਕਾਰਨੇਸ਼ਨ ਦੇ ਵਿੱਚ ਨਹੀਂ ਆਉਂਦਾ, ਜੰਮਣ ਮਰਨ ਵਿੱਚ ਨਹੀਂ ਆਉਂਦਾ। ਐਸੇ ਮਹਾਂਪੁਰਸ਼ ਬਾਬਾ ਬੁੱਢਾ ਜੀ ਹੋਏ ਨੇ, ਔਰ ਜਿਹੜਾ ਵੀ ਗੁਰੂ ਦੀ ਗੋਦ ਹਾਸਲ ਕਰੇਗਾ ਉਹ ਜੰਮਣ ਮਰਨ ਤੋਂ ਨਜ਼ਾਤ ਹਾਸਲ ਕਰ ਲਵੇਗਾ, ਉਹ ਦੁੱਖਾਂ ਤੋਂ ਨਜ਼ਾਤ ਪਾਵੇਗਾ, ਰੋਗਾਂ ਸੋਗਾਂ ਤੋਂ ਨਜ਼ਾਤ ਹਾਸਲ ਕਰ ਲਵੇਗਾ। ਇੱਥੇ ਵਿਚਾਰ ਨੂੰ ਦਾਸ ਸੰਕੋਚਦਾ ਹੈ ਔਰ ਉਸ ਮਹਾਂਪੁਰਸ਼ ਦੇ ਜੀਵਨ ਬਾਬਤ ਉਸ ਅਗੰਮੀ ਸਤਪੁਰਸ਼ ਦੀ ਵਡਿਆਈ ਗਾਉਣ ਦਾ ਕੁਝ ਯਤਨ ਕਰੀਏ। ਬਾਬਾ ਬੁੱਢਾ ਜੀ ਦਾ ਆਗਾਜ਼ 7 ਕੱਤਕ 1563 ਬਿਕਰਮੀ ਸੰਮਤ ਨੂੰ ਹੁੰਦਾ ਹੈ। ਨਾਮ ਬੂੜਾ ਹੈ, ਜਿਸ ਗੋਦ ਵਿੱਚ ਖੇਡੇ ਨੇ ਨਾ ਭਾਈ ਸੁੱਖਾ ਰੰਧਾਵਾ, ਉਹ ਭਾਗਾਂ ਭਰੀ ਗੋਦ ਹੈ, ਤੇ ਜਿਸ ਕੁੱਖ ਤੋਂ ਆਗਾਜ਼ ਹੋਇਆ ਹੈ ਮਾਤਾ ਗੌਰਾਂ, ਉਹ ਭਾਗਾਂ ਭਰੀ ਕੁੱਖ ਹੈ, ਕਿਉਂਕਿ ਮਹਾਂਪੁਰਸ਼ਾਂ ਦੇ ਆਗਾਜ਼ ਲਈ ਕੁੱਖ ਵੀ ਪਾਕ ਚਾਹੀਦੀ ਹੈ। ਮਾਝੇ ਦੇ ਇਲਾਕੇ ਦਾ ਪਿੰਡ ਕੱਥੂ ਨੰਗਲ, ਜਿੱਥੇ ਉਹਨਾਂ ਮਹਾਂਪੁਰਸ਼ਾਂ ਦਾ ਆਗਾਜ਼ ਹੁੰਦਾ ਹੈ। ਔਰ ਜਦੋਂ ਦੁਨੀਆਂ ਤੋਂ ਜਾਂਦੇ ਨੇ 1688 ਦੇ ਵਿੱਚ, ਉਦੋਂ ਉਹ ਰਮਦਾਸ ਦੀ ਧਰਤੀ ਹੈ, ਤਕਰੀਬਨ 125 ਵਰੇ ਦੀ ਉਮਰ ਬਾਬਾ ਬੁੱਢਾ ਜੀ ਦੀ ਹੋਈ ਹੈ, ਤੇ ਜਿਹਦੇ ਚੋਂ ਤਕਰੀਬਨ 112-13 ਵਰੇ ਸੇਵਾ ਕੀਤੀ ਹੈ ਗੁਰੂ ਘਰ ਦੀ। ਛੋਟੀ ਜੀ ਗੱਲ ਨਹੀਂ ਹੈ, ਕਿਉਂਕਿ 12 ਸਾਲ ਦੀ ਉਮਰ ਵਿੱਚ ਹੀ ਗੁਰੂ ਕੇ ਹੋ ਗਏ ਸਨ, ਤੇ ਅਕਾਲ ਪੁਰਖ ਦੀ ਅਗੰਮੀ ਜੋਤ ਦੇ ਵਾਰਸ 6 ਪਾਤਸ਼ਾਹ ਗੁਰੂ ਨਾਨਕ ਤੋਂ ਲੈ ਕੇ, ਗੁਰੂ ਨਾਨਕ ਦੇਵ ਗੋਬਿੰਦ ਰੂਪ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਤੱਕ ਦੀਦਾਰੇ ਕੀਤੇ ਨੇ ਇਸ ਮਹਾਂਪੁਰਸ਼ ਨੇ। ਮਾਤਾ ਪਿਤਾ ਦਾ ਜ਼ਿਕਰ, ਕੁੱਲ ਦਾ ਜ਼ਿਕਰ ਆਪਾਂ ਇਸ ਲਈ ਕਰਦੇ ਹਾਂ, ਕਹਿੰਦੇ ਇੱਕ ਮਹਾਂਪੁਰਸ਼ ਹੀ ਕੁੱਲ ਨੂੰ, ਲੋਕਾਈ ਨੂੰ ਰੁਸ਼ਨਾ ਜਾਂਦਾ ਹੈ। ਬਾਣੀ ਕਹਿੰਦੀ ਹੈ ਧਨ ਸੋ ਵੰਸ਼, ਧਨ ਸੋ ਪਿਤਾ, ਧਨ ਸੋ ਮਾਤਾ ਜਿਨ ਜਨ ਜਣੇ। ਮਾਂ ਪਿਤਾ ਕੁੱਲ ਧੰਤਾ ਦੇ ਯੋਗ ਹੈ। ਬਲੈਸਡ ਇਜ਼ ਦਾ ਲਿਨੇਜ, ਬਲੈਸਡ ਇਜ਼ ਦਾ ਫਾਦਰ, ਬਲੈਸਡ ਇਜ਼ ਦਾ ਮਦਰ, ਸਾਰੇ ਹੀ ਧੰਤਾ ਦੇ ਯੋਗ ਨੇ ਜਿਨ੍ਹਾਂ ਦੇ ਵਿਹੜੇ ਅੰਦਰ ਸਤਪੁਰਸ਼ ਖੇਡਦੇ ਨੇ। ਔਰ ਨਾਲ ਇੱਕ ਡੈਫੀਨੇਸ਼ਨ ਰੱਖੀ ਹੈ ਵੀ ਕਿਹੜਾ ਸੰਤ, ਕੈਸਾ ਸੰਤ ਜਿਸ ਦੇ ਮਾਤਾ ਪਿਤਾ ਤੇ ਕੁੱਲ ਧਨ ਨੇ। ਕਹਿੰਦੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜਿਨ ਸਾਸ ਗਿਰਾਸ ਧਿਆਇਆ ਮੇਰਾ, ਹਰ ਹਰ ਸੇ ਸਾਚੀ ਦਰਗਹਿ ਹਰ ਜਨ ਬਣੇ, ਜਿਨ੍ਹਾਂ ਨੇ ਹਰ ਸਾਹ ਹਰ ਬੁਰਕੀ ਨਾਲ ਅਕਾਲ ਪੁਰਖ ਨੂੰ ਧਿਆਇਆ ਹੈ। ਐਸੇ ਸੱਚੇ ਜਨ ਅਕਾਲ ਪੁਰਖ ਦੇ ਦਰ ਤੇ ਪ੍ਰਵਾਨ ਹੁੰਦੇ ਨੇ। ਬਾਬਾ ਬੁੱਢਾ ਜੀ 6 ਪਾਤਸ਼ਾਹੀਆਂ ਦੇ ਦਰਸ਼ਨ ਕਰਨ ਵਾਲੇ, ਬਾਣੀ ਕਹਿੰਦੀ ਹੈ ਨਾ ਗੁਰ ਕੈ ਦਰਸ਼ਨ ਮੁਕਤ ਗਤ ਹੋਏ, ਗੁਰੂ ਦੇ ਦਰਸ਼ਨ ਕਰਨ ਵਾਲਾ ਮੁਕਤ ਹੋ ਜਾਂਦਾ ਹੈ, ਤੇ ਇਹਨਾਂ ਤੇ 6 ਪਾਤਸ਼ਾਹੀਆਂ ਦੇ ਦਰਸ਼ਨ ਕੀਤੇ ਨੇ। ਕੈਸੀ ਬੁਲੰਦ ਹਸਤੀ ਹੋਣਗੇ ਇਹ ਮਹਾਂਪੁਰਸ਼। ਖੈਰ 12 ਕੁ ਵਰਿਆਂ ਦੀ ਉਮਰ ਹੈ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਮਿਲਾਪ ਹੁੰਦਾ ਹੈ। 5 ਪਾਤਸ਼ਾਹੀਆਂ ਦੀ ਫਕੀਰੀ ਦੇ ਦਰਸ਼ਨ ਵੀ ਬਾਬਾ ਬੁੱਢਾ ਨੇ ਕੀਤੇ, ਤੇ ਗੁਰੂ ਹਰਗੋਬਿੰਦ ਸਾਹਿਬ ਦੀ ਮੀਰੀ ਦੇ ਤਲਵਾਰ ਦੇ ਦਰਸ਼ਨ ਵੀ ਬਾਬਾ ਬੁੱਢਾ ਜੀ ਨੇ ਕੀਤੇ, ਤੇ ਦਰਸ਼ਨ ਕਰਨ ਵਾਲੇ ਬਾਬਤ ਬਾਣੀ ਕਹਿੰਦੀ ਹੈ ਜਿਨ ਸਤਿਗੁਰ ਪਿਆਰਾ ਦੇਖਿਆ ਤਿੰਨ ਕਉ ਹਉ ਵਾਰੀ, ਵਾਰੇ ਜਾਵਾਂ ਉਹਨਾਂ ਸੱਤ ਪੁਰਸ਼ਾਂ ਤੋਂ ਜਿਨ੍ਹਾਂ ਦੇ ਪਾਕ ਨੇਤਰਾਂ ਨੇ ਗੁਰੂ ਦੇ ਦਿਦਾਰੇ ਕੀਤੇ ਨੇ। ਉਹ ਮਹਾਂਪੁਰਸ਼ ਨੇ, ਉਹ ਬ੍ਰਹਮ ਗਿਆਨੀ ਸਨ, ਉਹ ਗੁਰਮੁਖ ਸਨ, ਉਹ ਸੰਤ ਸਨ। ਗੁਣ ਗਾ ਲੈਣੇ, ਅੰਤ ਪਾ ਲੈਣਾ, ਇਹ ਕਥਾ ਵਾਚਕਾਂ ਦੇ ਵਸ ਵਿੱਚ ਨਹੀਂ ਹੈ। ਰਸਨਾ ਏਕ ਅਨੇਕ ਗੁਣ ਪੂਰਨ ਜਨ ਕੀ ਕੇਤਕ ਉਪਮਾ ਕਹੀ ਹੈ, ਅੰਤ ਪਾ ਲੈਣਾ ਮੁਸ਼ਕਿਲ ਹੈ। ਫਿਰ ਵੀ ਜਿਤਨਾ ਕਿ ਇਤਿਹਾਸ ਵਿੱਚ ਉਹਨਾਂ ਬਾਬਤ ਜ਼ਿਕਰ ਆਉਂਦਾ ਹੈ, ਆਪਾਂ ਸੰਖੇਪ ਵਿੱਚ ਹਾਜ਼ਰੀ ਲਵਾਈਏ। ਉਹ ਮਹਾਨ ਗੁਰਸਿੱਖ ਸਨ, ਭਾਵ ਗੁਰੂ ਤੇ ਅਕੀਦਾ ਰੱਖਣ ਵਾਲੇ, ਗੁਰੂ ਦੇ ਹੁਕਮ ਵਿੱਚ ਚੱਲਣ ਵਾਲੇ। ਗੁਰਸਿੱਖ ਕੌਣ ਹੈ? ਗੁਰਸਿੱਖ ਮੀਤ ਚਲੋ ਗੁਰ ਚਾਲੀ, ਜਿਹੜਾ ਗੁਰੂ ਦੇ ਹੁਕਮ ਵਿੱਚ ਜੀਵਨ ਬਤੀਤ ਕਰਦਾ ਹੈ ਉਸਨੂੰ ਗੁਰਸਿੱਖ ਕਿਹਾ ਜਾਂਦਾ ਹੈ, ਗੁਰਮੁਖ ਕਿਹਾ ਜਾਂਦਾ ਹੈ। ਕਹਿੰਦੇ ਜਨ ਨਾਨਕ ਕੇ ਗੁਰਸਿੱਖ ਪੁੱਤ ਹੋ, ਹਰ ਜਪ ਹੋ ਹਰ ਨਿਸਤਾਰਿਆ। ਗੁਰੂ ਨਾਨਕ ਦੇ ਪੁੱਤਰਾਂ ਨੂੰ ਗੁਰਸਿੱਖ ਕਿਹਾ ਹੈ, ਜਿਹੜੇ ਸਾਰਾ ਜੀਵਨ ਹਰੀ ਅਕਾਲ ਪੁਰਖ ਨੂੰ ਜਪਦੇ ਨੇ। ਇੰਨਾ ਮਾਣ ਗੁਰਸਿੱਖਾਂ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕੀਤਾ ਹੈ ਨਾ, ਕਹਿੰਦੇ ਗੁਰਸਿੱਖਾਂ ਕੀ ਹਰ ਧੂੜ ਦੇਹੇ ਹਮ ਪਾਪੀ ਭੀ ਗਤ ਪਾਹੇ। ਕਹਿੰਦੇ ਉਹਨਾਂ ਦੇ ਚਰਨਾਂ ਦੀ ਪਾਕ ਧੂੜੀ ਮਿਲ ਜਾਵੇ ਨਾ। ਉਹ ਬਾਬਾ ਬੁੱਢਾ ਸਾਹਿਬ ਦੀ ਬੇਰ ਹੈ ਨਾ, ਜਿੱਥੇ ਨਤਮਸਤਕ ਹੁੰਦੀਆਂ ਸੰਗਤਾਂ, ਕਿਉਂ ਹੁੰਦੀਆਂ ਨੇ? ਕਈ ਕਹਿ ਦਿੰਦੇ ਲੈ ਬੇਰੀ ਨੂੰ ਹੀ ਮੱਥਾ ਟੇਕੀ ਜਾਂਦੇ, ਨਹੀਂ ਤੂੰ ਲੁਧਿਆਣਿਓਂ ਚੱਲ, ਤੂੰ ਦਿੱਲੀਓਂ ਚੱਲ, ਹਜ਼ਾਰਾਂ ਬੇਰੀਆਂ ਰਸਤੇ ਵਿੱਚ ਹੋਣਗੀਆਂ, ਲੋਕ ਸਿਰ ਨਹੀਂ ਝੁਕਾਉਂਦੇ। ਬਾਬਾ ਬੁੱਢਾ ਜੀ ਨੇ ਜਿੱਥੇ ਬੈਠ ਕੇ ਗੁਰੂ ਅਰਜਨ ਖੁਦ ਖੁਦਾ ਦੇ ਗੁਰ ਅਰਜਨ ਪ੍ਰਤੱਖ ਹਰ ਦੇ ਗੀਤ ਗਾਏ ਨੇ, ਕਹਿੰਦੇ ਉੱਥੋਂ ਦੀ ਧੂੜੀ ਵੀ ਮਸਤਕ ਨੂੰ ਨਾ ਲਵੇ ਤੇ ਜੀਵਨ ਸਫਲਾ ਹੈ। ਆਓ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੀਏ ਸੱਚ ਹੈ? ਕਹਿੰਦੇ ਹਾਂ। ਗੁਰਸਿੱਖਾਂ ਕੀ ਹਰ ਧੂੜ ਦੇਹੇ ਹਮ ਪਾਪੀ ਭੀ ਗਤ ਪਾਹੇ। ਗੁਰਸਿੱਖਾਂ ਦੇ ਚਰਨਾਂ ਦੀ ਧੂੜੀ ਪ੍ਰਾਪਤ ਹੋ ਜਾਵੇ, ਸੰਗਤ ਮਿਲ ਜਾਵੇ ਤੇ ਪਾਪੀਆਂ ਦਾ ਵੀ ਪਾਰ ਉਤਾਰਾ ਹੋ ਜਾਂਦਾ ਹੈ। ਇੱਥੇ ਬੈਠ ਕੇ ਹਰਿਮੰਦਰ ਸਾਹਿਬ ਸ਼੍ਰੀ ਰਾਮਦਾਸ ਪਾਤਸ਼ਾਹ ਦੇ ਸਰੋਵਰ ਦੀ ਪਾਕ ਸਥਾਨ ਦੀ ਸੇਵਾ ਕਰਾਉਂਦੇ ਰਹੇ ਨੇ, ਤਾਂ ਉੱਥੇ ਅੱਜ ਲੋਕ ਸਿਜਦਾ ਕਰਦੇ ਨੇ। ਉਹ ਮਹਾਂਪੁਰਸ਼ ਸਨ। ਤਕਰੀਬਨ 1575 ਬਿਕਰਮੀ ਦੀ ਗੱਲ ਹੈ, ਜਦੋਂ ਬੂੜੇ ਦਾ ਮਿਲਾਪ ਅਕਾਲ ਪੁਰਖ ਦੇ ਪਹਿਲੇ ਸਰਗੁਣ ਸਰੂਪ ਗੁਰੂ ਨਾਨਕ ਸਾਹਿਬ ਪਾਤਸ਼ਾਹ ਨਾਲ ਹੁੰਦਾ ਹੈ। ਬੜੀਆਂ ਵੈਰਾਗ ਭਰੀਆਂ ਸਿਆਣੀਆਂ ਗੱਲਾਂ ਕੀਤੀਆਂ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ। ਬਾਬਾ ਬੁੱਢਾ ਜੀ ਕਹਿੰਦੇ ਮਹਾਰਾਜ ਮੌਤ ਤੋਂ ਬੜਾ ਡਰ ਲੱਗਦਾ ਹੈ 12 ਸਾਲ ਦੀ ਉਮਰ 'ਚ। ਗੁਰੂ ਸਾਹਿਬ ਕਹਿੰਦੇ ਅਜੇ ਤੇ ਬਚਪਨਾ ਹੈ, ਇਹ ਡਰ ਤੇ ਲੋਕਾਂ ਨੂੰ ਬਜ਼ੁਰਗੀ ਵਿੱਚ ਹੁੰਦਾ ਹੈ। ਕਹਿੰਦੇ ਗਰੰਟੀ ਕੋਈ ਨਹੀਂ। ਮਹਾਰਾਜ ਕਹਿੰਦੇ ਕੀ ਕਾਰਨ ਹੈ, ਇਹ ਸੋਝੀ ਕਿੱਥੋਂ ਆ ਗਈ? ਇੱਕ ਦ੍ਰਿਸ਼ਟਾਂਤ ਦਿੱਤਾ, ਕਹਿੰਦੇ ਜੀ ਹੁਕਮਰਾਨ ਘੋੜਿਆਂ ਤੇ ਚੜ੍ਹ ਕੇ ਪਿੰਡਾਂ ਵਿੱਚ ਲੁੱਟਾਂ ਖੋਹਾਂ ਕਰਦੇ ਨੇ, ਉਹਨਾਂ ਦੇ ਘੋੜਿਆਂ ਦੇ ਪੌੜਾਂ ਤਲੇ ਫਸਲ ਲਤਾੜੀ ਜਾਂਦੀ ਹੈ। ਕਿਸੇ ਦੀ ਪੁੰਗਰ ਦੀ ਫਸਲ ਹੈ, ਕਿਸੇ ਦੀ ਹਰੀ ਭਰੀ ਫਸਲ ਹੈ ਤੇ ਕਿਸੇ ਦੀ ਪੱਕੀ ਫਸਲ ਉਹ ਕੱਟਦੇ ਨੇ। ਨਾ ਪੁੰਗਰ ਦੀ ਫਸਲ ਹੀ ਇੱਥੇ ਸਦੀਵੀ ਟਿੱਕੀ, ਨਾ ਹਰੀ ਫਸਲ ਹੀ ਟਿੱਕੀ ਤੇ ਨਾ ਪੱਕੀ ਹੋਈ ਫਸਲ ਹੀ ਹੁਕਮਰਾਨਾਂ ਨੇ ਛੱਡੀ। ਸੋ ਮੇਰੇ ਮਨ ਵਿੱਚ ਡਰ ਬਹਿ ਗਿਆ ਹੈ, ਮਨਾ ਕੀ ਹੋਇਆ, ਹਜੇ ਬਚਪਨ ਵਿੱਚ ਹੈ, ਮੌਤ ਆ ਸਕਦੀ ਹੈ, ਜਵਾਨੀ ਵਿੱਚ ਵੀ ਮੌਤ ਆ ਸਕਦੀ ਹੈ ਤੇ ਬੁਢਾਪੇ 'ਚ ਤੇ ਪੱਕੀ ਗਰੰਟੀ ਹੈ ਆਉਣਾ ਹੀ ਆਉਣਾ ਹੈ ਮੌਤ ਨੇ, ਮੌਤ ਤੋਂ ਡਰ ਲੱਗਦਾ ਹੈ। ਬਾਣੀ ਦਾ ਇੱਕ ਫੁਰਮਾਨ ਹੈ, ਬਾਰੇ ਬੂੜੇ ਤਰੂਨੇ ਭਈਆ ਸਭ ਹੂੰ ਜਮ ਲੈ ਜਾਈ ਹੈ ਰੇ। ਬੁੱਢੇ ਹੋ, ਜਵਾਨ ਹੋ ਜਾਂ ਬਚਪਨ ਵਿੱਚ ਹੋ, ਪਤਾ ਕੋਈ ਨਹੀਂ ਕਦੋਂ ਸਮਾਂ ਆ ਜਾਵੇ। ਐਸੇ ਬਚਨ ਗੁਰੂ ਨਾਨਕ ਸਾਹਿਬ ਨੇ ਸੁਣੇ ਤੇ ਸਹਿ ਸੁਭਾਅ ਕਹਿੰਦੇ ਵੀ ਤੁਸੀਂ ਉਮਰ ਵਿੱਚ ਛੋਟੇ ਹੋ, ਗੱਲਾਂ ਤੁਹਾਡੀਆਂ ਬਜ਼ੁਰਗੀ ਵਾਲੀਆਂ ਨੇ। ਸਿੱਖੀ ਵਿੱਚ ਬਜ਼ੁਰਗੀ ਉਮਰ ਨਾਲ ਨਹੀਂ ਬੰਦਗੀ ਨਾਲ ਹੈ। ਇੱਥੇ 7-9 ਵਰਿਆਂ ਦੇ ਬੱਚਿਆਂ ਨੂੰ ਬਾਬਾ ਲਫ਼ਜ਼ ਕਿਹਾ ਜਾਂਦਾ ਹੈ। ਇੱਥੇ 14 ਤੇ 17 ਵਰਿਆਂ ਦੇ ਬਾਬੇ ਅਖਵਾਏ ਨੇ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ। ਇੱਥੇ ਮਹਾਰਾਜ ਕਹਿੰਦੇ ਰੱਬ ਦਾ ਨਾਮ ਲੈਣਾ ਸਿੱਖਣਾ ਹੀ, महाराज दुनियावी कर्म करना सिखीए ते तौले आए हुण बजुर्ग दे उहदे पासों सेध लईदी है कोई 90-70-80 वरियां दा बापू लभीदा। कहिंदे नहीं, परमात्मा की प्राप्ति वाले रस्ते विच तौलियां दी गल नहीं है, बजुर्गी चौंकड़े नाल है। जे अकल सीखनी है जां 5 सालां दा बाबा ध्रुव बैठा है अकल सीख ला नाम जपण दी, राम जपो जी ऐसे ऐसे ध्रुव प्रहलाद जपियो हर जैसे, भाई नंद लाल दे बा कमाल परशियन दे बोल ने, गर बजुर्गी बाए दत्त कुन बंदगी वरना आखर में कशी शर्मंदगी। इत्थे बजुर्गी चौंकड़े नाल है तौलियां नाल नहीं, धर्म की दुनिया विच जिन्ने जिन्ना वड्डा चौंकड़ा लाया है। सो सियाणियां गल्लां ज्ञान दियां गल्लां कीतियां 12 वरियां दे काके ने, ते बापू त्रुठिया गुरु नानक सच्चा पातशाह कहिंदे तेरा नाम बूढ़ा है, अज गुरु नानक दे दर ते आ गया है, जा तैनू ब्रह्म दी अवस्था बख्श दित्ती, अज तो तू बजुर्गियां मानण वाला बाबा बुढ़ा खवावेंगा। ये 12 वरियां दी उम्र विच नामकरण गुरु नानक साहब ने कीता है, ये नाम गुरु नानक साहब ने बख्शिया है। मुस्काने गुण खान बाणी 300 पुन भनी बूढ़े बड़े समान बातें तू मुखते कहें। सूरज प्रकाश दे बोल ने गुरु नानक साहब ने आख्या भाई बुढ़िया वांगू गल्लां करदा है, जा अज तो तू बुढ़ा होके ही दुनिया के अंदर प्रगट होवेगा, तैनू नाम ऐसा बख्श दिता। उहदे बाद फिर गुरु दे ही हो गए। गुरु ग्रंथ साहब कहिंदे ने सतगुर ते पाया नाम निशान, दुलभ देही होई परवान। जिन्हें गुरु पासों नाम हासिल कर लिया ओदी देही परवान है, ओदा जीवन सफला हो जाता है। बड़े पाक बोल भाई साहब भाई नंद लाल ने ना परशियन विच लिखे ने, जहे साहेबे दिले रोशन, फारसी दे बोल ने, जहे साहेबे दिले रोशन जमीरे आरफे कामिल, जमीरे आरफे कामिल के बर दरगाहे हक पेशानिये ऊ सुदा में बाशद। भाई नंदलाल आखन लगे यह तंता दे जोग, ओ तंता दे जोग ने जेड़े रोशन दिमाग ने ज्ञानवान ने, जिन्ना ने गुरु पासों ज्ञान प्राप्त कीता है, जिन्ना ने गुरु पासों गुण प्राप्त कीते ने, जेड़े गुरु दे हुक्म विच चले ने, रोशन दिमाग हो गए जेड़े गुरु दे दर्शन करके, जिन्ना नू ब्रह्म दा ज्ञान प्राप्त होया है। सो पातशाह कहिंदे भाई नंद लाल जी ऐसे बड़े रोशन चिराग ने, उन्हां दी दुनिया ते महिमा है। आखण लगे जेड़ा गुरु पासों ज्ञान हासिल कर लैंदा है ना, किथे आके सच दी दरगाह विच सत संगत विच आके पेशानिए, पेशानिए तो भाव है मथा रगड़ना, जेड़ा गुरु दे दर ते आके मथा रगड़ लैंदा है, कहिंदे उसनूं दुनिया दे उत्ते वड़ियाई हासिल हुंदी है, उस दी दुनिया दे उत्ते जय जयकार हुंदी है। ए मस्तक बाबा बुढ़ा ने जदों गुरु नानक पातशाह दे दर ते रगड़िया ना, ते गुरु नानक ने हिरदे विच नाम दी कणी टका दित्ती, ब्रह्म ज्ञानी हो निबड़े। गुरु नानक साहब दे समय करतारपुर रह के गुरु घर सेवा कीती, चाहते नहीं सी विआह करवाउणा, कहिंदे गुरु नानक साहब दे चरणा नाल ही हो गया है, पर मापियां ने जोर लाया, गुरु साहब दे हुक्म दे विच फिर ग्रिस्त नूं धारिया। बाबा श्री चंद जी इन्हां दे विआह विच हाजरीन होए सन, गुरु नानक साहब उदासियां ते गए सन लोकाई नूं तारन उस समय। खैर सारी उम्र गुरु नानक साहब दे दर ते सेवा कीती। फिर सब तो वड्डा गुरता दा जेड़ा तख्त है ना, जदों एक अगमी जोत दूजे महल विच बहिंदी सी, जिवें बाणी चाहुंदा ना जोत रूप हर आप गुरु नानक कहायो, फिर अगला महल तांते अंगद भयो तत स्यों तत मिलायो, ਜਦੋਂ ਗੁਰੂ ਅੰਗਦ ਸਾਹਿਬ ਨੂੰ ਬਾਬਾ ਲਹਿਣਾ ਜੀ ਨੂੰ ਤਖ਼ਤ ਮਿਲਿਆ ਉਦੋਂ ਵੀ ਬਾਬਾ ਬੁੱਢਾ ਜੀ ਨੇ ਤਿਲਕ ਦੀ ਮਰਿਆਦਾ ਕੀਤੀ। ਫਿਰ ਗੁਰੂ ਅਮਰਦਾਸ ਪਾਤਸ਼ਾਹ ਦੇ ਸਮੇਂ ਆ ਜਾਓ, ਜਦੋਂ ਪੀੜੇ 'ਤੇ ਮੰਜੀਆਂ ਸਥਾਪਨ ਕੀਤੇ, ਸਿੱਖੀ ਦੇ ਪ੍ਰਚਾਰ ਦੀ ਗੱਲ ਚੱਲੀ, ਉਦੋਂ ਵੀ ਆਗੂ ਬਾਬਾ ਬੁੱਢਾ ਜੀ ਥਾਪੇ ਗਏ। ਔਰ ਜਿਹੜਾ ਬੌਲੀ ਸਾਹਿਬ ਆ, ਗੋਇੰਦਵਾਲ ਸਾਹਿਬ ਪਾਕ ਬੌਲੀ ਹੈ, ਉਹਦਾ ਟੱਪ ਵੀ ਬਾਬਾ ਬੁੱਢਾ ਜੀ ਨੇ ਲਾਇਆ। ਇੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਵਿੱਚ ਮਹਾਨ ਸੇਵਾ ਕੀਤੀ। ਸਰੋਵਰ ਗੁਰੂ ਰਾਮਦਾਸ ਦੇ ਦਰ ਦਾ ਸ਼੍ਰੀ ਹਰਿਮੰਦਰ ਸਾਹਿਬ, ਸਾਰੀ ਸੇਵਾ ਬਾਬਾ ਬੁੱਢਾ ਜੀ ਨੇ ਗੁਰੂ ਦੇ ਹੁਕਮ ਵਿੱਚ ਕਰਵਾਈ। ਸੋ ਉਹਨਾਂ ਦੀਆਂ ਬੇਅੰਤ ਸੇਵਾਵਾਂ ਨੇ, ਛੇਵੇਂ ਪਾਤਸ਼ਾਹ ਤੱਕ ਗੁਰਤਾ ਦਾ ਤਲਕ ਉਹ ਲਾਉਂਦੇ ਰਹੇ ਨੇ, ਇੰਨੀਆਂ ਕੁ ਸੇਵਾਵਾਂ ਉਹਨਾਂ ਨੇ ਜੀਵਨ ਕਾਲ ਵਿੱਚ ਕੀਤੀਆਂ ਜਿਨ੍ਹਾਂ ਦੀ ਗਿਣਤੀ ਗਲੂਏ ਨਾਲ ਕੀਤੀ ਨਹੀਂ ਜਾ ਸਕਦੀ। ਗੁਰੂ ਰਾਮਦਾਸ ਪਾਤਸ਼ਾਹ ਦੇ ਸਮੇਂ ਵੀ ਬੇਅੰਤ ਸੇਵਾਵਾਂ ਕੀਤੀਆਂ, ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਸਮੇਂ ਵੀ ਬੇਅੰਤ ਸੇਵਾਵਾਂ ਕੀਤੀਆਂ, ਗੁਰੂ ਹਰਗੋਬਿੰਦ ਸਾਹਿਬ ਸਮੇਂ ਬੇਅੰਤ ਸੇਵਾਵਾਂ ਕੀਤੀਆਂ। ਛੇਆਂ ਪਾਤਸ਼ਾਹੀਆਂ ਦੇ ਦਰ ਉੱਤੇ ਸੇਵਾ ਕਰਦੇ ਰਹੇ, ਗੁਰ ਪ੍ਰਸਾਦ ਪ੍ਰਭ ਪਾਈਐ ਗੁਰਬਿਨ ਮੁਕਤ ਨਾ ਹੋਏ। ਇਸ ਗੱਲ ਦਾ ਖਿਆਲ ਰੱਖਿਓ, ਜਿਹੜਾ ਗੁਰੂ ਦੇ ਦਰ 'ਤੇ ਸੇਵਾ ਕਰਦਾ ਹੈ ਪਰਮਾਤਮਾ ਦੀ ਪ੍ਰਾਪਤੀ ਹੈ, ਨਿਜ਼ਾਤ ਪਾਵੇਗਾ। ਜਿਹੜਾ ਗੁਰੂ ਦਾ ਨਾ ਹੋਇਆ ਉਹ ਰੱਬ ਦਾ ਨਹੀਂ ਹੋ ਸਕਦਾ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਮੀਰੀ ਅਤੇ ਪੀਰੀ ਦੀਆਂ ਤਲਵਾਰਾਂ ਵੀ ਬਾਬਾ ਬੁੱਢਾ ਜੀ ਨੇ ਪਹਿਨਾਈਆਂ। ਤੂੰ ਗੁਰ ਪ੍ਰਸਾਦ ਕਰ ਰਾਜ ਯੋਗ, ਗੁਰੂ ਦੀ ਕਿਰਪਾ ਨਾਲ ਰਾਜ ਤੇ ਯੋਗ ਦੀ ਤਲਵਾਰ ਵੀ ਬਾਬਾ ਬੁੱਢਾ ਜੀ ਨੇ ਬਖਸ਼ੀ। ਸੋ ਐਸੀਆਂ ਮਹਾਨ ਸੇਵਾਵਾਂ ਨੇ ਉਸ ਮਹਾਂਪੁਰਸ਼ ਦੀਆਂ। ਜਦੋਂ ਰਮਦਾਸ ਪੰਜ ਭੂਤਕ ਸਰੀਰ ਤਿਆਗਣ ਲੱਗੇ ਨਾ, ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਜਾ ਕੇ ਆਪ ਮੋਢਾ ਲਾਇਆ ਹੈ। ਐਸੇ ਮਹਾਨ ਉਹ ਪੁਰਸ਼ ਸਨ, ਬ੍ਰਹਮ ਵੇਤੇ ਸਨ, ਬ੍ਰਹਮ ਗਿਆਨੀ ਸਨ। ਉਹਨਾਂ ਦੀ ਉਪਮਾ ਗਲੂਏ ਨਾਲ ਗਾ ਕੇ ਅੰਤ ਪਾ ਲੈਣਾ ਇਹ ਹੋ ਨਹੀਂ ਸਕਦਾ। ਅੱਜ ਵੀ ਜਿਉਂਦੇ ਨੇ, ਕਿਉਂਕਿ ਗੁਰਬਾਣੀ ਦਾ ਫੁਰਮਾਨ ਹੈ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਉਹ ਅਮਰਾ ਪਦ ਪਾ ਜਾਂਦੇ ਨੇ, ਉਹਨਾਂ ਦੀ ਸਦਾ ਜੈ ਜੈਕਾਰ ਹੁੰਦੀ ਹੈ। ਔਰ ਇੰਨੀ ਵਡਿਆਈ ਹੈ ਉਹਨਾਂ ਗੁਰਮੁਖਾਂ ਸਤਿਪੁਰਸ਼ਾਂ ਦੀ, ਕਹਿੰਦੇ ਬ੍ਰਹਮ ਗਿਆਨੀ ਆਪ ਨਿਰੰਕਾਰ ਪਰਮਾਤਮਾ ਵਿੱਚ ਅਭੇਦ ਹੋ ਜਾਂਦੇ ਨੇ। ਜਿਹੜੀ ਨਦੀ ਸਮੁੰਦਰ ਵਿੱਚ ਮਿਲ ਜਾਵੇ ਸਮੁੰਦਰ ਦਾ ਹੀ ਰੂਪ ਹੈ। ਮੁਸ਼ਕਤਾਂ ਘਾਲ ਕੇ ਗੁਰਮੁਖ ਪਿਆਰੇ ਗੁਰੂ ਵਿੱਚ ਅਭੇਦਤਾ ਹਾਸਲ ਕਰਦੇ ਨੇ, ਗੁਰੂ ਵਿੱਚ ਇੱਕ ਮਿੱਕ ਹੋ ਜਾਂਦੇ ਨੇ। ਦੇ ਵਾਈਡਸ ਦੈਮਸੈਲਫ ਇਨ ਟੂ ਦਾ ਸੁਪਰੀਮ ਲੋਰਡ, ਕੰਠ ਧੁੱਪ ਹੋ ਜਾਂਦੀ ਹੈ ਅਕਾਲ ਪੁਰਖ ਦੇ ਨਾਲ ਉਹਨਾਂ ਦੀ। ਐਸੀ ਮਹਾਨ ਬੁਲੰਦ ਹਸਤੀ ਬਾਬਾ ਬੁੱਢਾ ਜੀ ਹੋਏ ਨੇ, ਜਿਨ੍ਹਾਂ ਦੀ ਚਮਕ ਸੂਰਜਾਂ ਨੂੰ ਮਾਤ ਪਾਉਣ ਵਾਲੀ ਹੈ। ਔਰ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਪਹਿਲੇ ਵਜ਼ੀਰ ਗ੍ਰੰਥੀ ਔਰ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਤੇ ਹੁਕਮਨਾਮਾ ਲੈਣ ਵਾਲੇ ਗ੍ਰੰਥੀ, ਦੀਨ ਦੁਨੀਆ ਦੇ ਮਾਲਕ ਗੁਰੂ ਅਰਜਨ ਸਾਹਿਬ ਨੇ ਬਾਬਾ ਬੁੱਢਾ ਜੀ ਨੂੰ ਥਾਪਿਆ ਹੈ। ਭਾਵ ਸਿੱਖਾਂ 'ਚ ਸਿਰਮੌਰ, ਗੁਰਮੁਖਾਂ 'ਚ ਸਿਰਮੌਰ ਗੁਰਮੁਖ ਸਨ। ਐਸੇ ਉਹ ਮਹਾਂਪੁਰਸ਼, ਉਹਨਾਂ ਦੇ ਗਲੂਏ ਤੋਂ ਹੀ ਬੋਲ ਆਏ ਸਨ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਪਹਿਲੇ ਪ੍ਰਕਾਸ਼ 'ਤੇ ਪਹਿਲਾ ਜਿਹੜਾ ਅਲਫਾਜ਼ ਗਲੂਏ 'ਚੋਂ ਪ੍ਰਗਟ ਹੋਇਆ, ਗੁਰੂ ਅਰਜਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਬੋਲ ਉਹਨਾਂ ਨੇ ਹੀ ਗਾ ਕੇ ਸੰਗਤ ਨੂੰ ਸੁਣਾਏ ਸਨ। ਐਸੇ ਮਹਾਂਪੁਰਸ਼ ਦੇ ਚਰਨਾਂ ਵਿੱਚ ਸਿੱਝਦਾ ਹੈ, ਉਹਨਾਂ ਦੇ ਜੀਵਨ ਤੋਂ ਸੇਧ ਲੈ ਕੇ ਗੁਰੂ ਨਾਨਕ ਨਾਮ ਲੇਵਾ ਬਣੀਏ, ਗੁਰੂ ਗ੍ਰੰਥ ਸਾਹਿਬ ਨਾਲ ਜੁੜੀਏ, ਆਪਣੇ ਜੀਵਨ ਨੂੰ ਸਫਲਾ ਕਰੀਏ। ਖੰਡੇ ਦੀ ਪੌਲ ਛਕੋ, ਗੁਰੂ ਵਾਲੇ ਬਣੋ। ਦਾਸ ਇੱਥੇ ਹੀ ਵਿਚਾਰ ਨੂੰ ਸੰਕੋਚਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਕੋਟਾਨ ਕੋਟ ਧੰਨਵਾਦ, ਸੰਗਤਾਂ ਦਾ ਧੰਨਵਾਦ, ਗੁਰੂ ਕੇ ਵਜ਼ੀਰ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ ਅਤੇ ਸਮੂਹ ਸੇਵਾਦਾਰਾਂ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਦਾ ਧੰਨਵਾਦ। ਆਓ ਇਹ ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ ਜੀ।
ਸੁਣ ਮਨ ਸੀਖ ਸਾਧੂ ਜਨ ਸਗਲੋ, ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ, ਜਾਗੋ ਲਹਿਣੋ ਮਹਾਰਾਜ ਰੇ ਗਾਠੜਿਓ, ਜਨ ਨਾਨਕ ਗਰਬਾਸ ਨਾ ਪੌੜਿਓ ਰੇ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।